हमें अवगुण परे एक गुण नाही, अमृत साड बिखै बिख खाई। माया मोह परम पै भूले, सुत दरसियां प्रीत लगाई। एक उत्तम पंथ सुनियों गुर संगत, तेह मिलंत जम त्रास मिटाई। एक अरदास पाठ कीरत की, गुरु रामदास रखहु सरनाइ। ज्यों बुलावे हैं त्यों बोले हैं स्वामी, कुदरत कवन हमारी। साध संग नानक जस गायो, जो प्रभ की आत प्यारी। साध संग नानक जस गायो, जो प्रभ की आत प्यारी। सतनाम श्री वाहे गुरु साहिब जियो, एक ओंकार सतनाम। करता पुरख निरपौ निर्वैर, अकाल मूरत अजूनी सैभं गुर प्रसाद। आसा महला पहला वार श्लोकां नाल, श्लोक भी महले पहले के लिखे। टुंडे आस राजा की तुनी, श्लोक महला पहला। बलिहारी गोरे अपने, दिहाड़ी सदवार। जिन मानस ते देवते किए, करत न लगी वार। महला दूजा, जे सौ चंदा उगवे है, सूरज चढ़ है हजार। एते चानन हुंदियां, गुरबिन कोर अंधार। महला पहला नानक गुरु ना चेतनी, मन अपने सुचेत। छुटे तेल बुआड़ ज्यों, सुन्ये अंदर खेत। खेते अंदर छुटिया, कहो नानक सौ नहा। फलिया है फुलिया है बपड़े, पी तन विच सुआहा। पौड़ी ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ। ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਉ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਹੈ ਕਰਹਿ ਪਸਾਉ। ਤੂੰ ਜਾਣੋਈ ਸਭ ਸੈ, ਦੇ ਲੈ ਸਹਿ ਜਿੰਦ ਕੁਵਾਉ। ਕਰ ਆਸਣ ਡਿਠੋ ਚਾਉ। ਤੂੰ ਜਾਣ ਹੋਈ ਸਭ ਸੈ, ਦੇ ਲੈ ਸਹਿ ਜਿੰਦ ਕੁਵਾਉ। ਕਰ ਆਸਣ ਡਿਠੋ ਚਾਉ। ਸਲੋਕ ਮਹਲਾ ਪਹਿਲਾ। ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਾਧ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਨਿਰਗੁਣ ਤੇ ਸਰਗੁਣ ਥੀਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਧਾਰਨਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਗੁਰੂ ਜੋਤ ਨੂੰ ਅੱਗੇ 10 ਜਾਮਿਆਂ ਵਿੱਚ ਵਰਤਾਇਆ ਹੈ। ਗੁਰੂ ਇੱਕ ਹੀ ਹੈ, ਜਾਮੇ 10 ਹਨ। ਇਸ ਵੇਲੇ ਗੁਰੂ ਜੋਤ ਦਾ ਪ੍ਰਕਾਸ਼ ਸਤਿਗੁਰੂ ਦੀ ਬਾਣੀ ਅੰਦਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਆਪ ਸੰਗਤਾਂ ਇਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਆਪ ਸੰਗਤਾਂ ਨੂੰ ਪਲੀ ਪਾਂਤ ਵਿਦਿਤ ਹੈ, ਆਸਾ ਰਾਗ ਦੀ ਕਥਾ ਪ੍ਰਾਰੰਭ ਹੈ। ਆਸਾ ਰਾਗ ਦੇ ਅੰਦਰ ਆਸਾ ਰਾਗ ਦੀ ਵਾਰ ਵੀ ਹੈ, ਜਿਸ ਵਾਰ ਦੀ ਇਤਿਹਾਸਕ ਪੱਖ ਤੋਂ ਵੀ, ਸਿਧਾਂਤਕ ਪੱਖ ਤੋਂ ਵੀ ਬਹੁਤ ਵੱਡੀ ਮਹੱਤਤਾ ਸਮਝੀ ਜਾਂਦੀ ਹੈ। ਉਹ ਕਿਉਂ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਦਾ ਉਲੇਖ ਮਿਲਦਾ ਹੈ, ਪਰ ਉਹਨਾਂ 22 ਵਾਰਾਂ ਦੇ ਵਿੱਚੋਂ ਕੇਵਲ ਇੱਕੋ ਇੱਕ ਇਹ ਆਸਾ ਦੀ ਵਾਰ ਹੈ, ਜਿਸ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, 10ਵੇਂ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਖਾਲਸਾ ਪੰਥ ਅੰਦਰ ਜਿੱਥੇ ਵੀ ਸਾਡੇ ਇਤਿਹਾਸਕ ਅਸਥਾਨ ਨੇ, ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਹੈ, ਤਖ਼ਤ ਸਾਹਿਬਾਨ ਨੇ, ਔਰ ਉਹਨਾਂ ਸਾਰੇ ਹੀ ਅਸਥਾਨਾਂ 'ਤੇ, ਇੱਥੋਂ ਤੱਕ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਵੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਲਈ ਇਸ ਵਾਰ ਦੀ ਆਪਣੇ ਆਪ ਹੀ ਇੱਕ ਬਹੁਤ ਵੱਡੀ ਮਹੱਤਤਾ ਬਣ ਜਾਂਦੀ ਹੈ। ਮਹਾਂਪੁਰਖ ਅਕਸਰ ਇਹ ਵਿਚਾਰ ਦੱਸਦੇ ਸਨ, ਆਸਾ ਦੀ ਵਾਰ ਮਨੁੱਖ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਆਸ਼ਾਵਾਦੀ ਬਣਾਉਂਦੀ ਹੈ, ਅਤੇ ਜਿਹੜਾ ਆਸ਼ਾਵਾਦੀ ਮਨੁੱਖ ਹੈ ਉਹ ਸੰਸਾਰ ਦੇ ਵਿੱਚ ਕੁਝ ਨਾ ਕੁਝ ਕਰਕੇ ਵੀ ਵਿਖਾਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਆਸ਼ਾਵਾਦੀ ਬਣਾਉਣ ਦੇ ਲਈ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਸੀ। ਜਿੱਥੋਂ ਤੱਕ ਸੰਸਾਰ ਦੀ ਹਾਲਤ ਹੈ, ਹਰ ਮਨੁੱਖ ਕੋਈ ਨਾ ਕੋਈ ਆਸ ਲੈ ਕੇ ਜੀ ਰਿਹਾ ਹੈ। ਹਾਂ, ਉਹ ਆਸ ਚੰਗੀ ਵੀ ਹੋ ਸਕਦੀ ਹੈ, ਮਾੜੀ ਵੀ ਹੋ ਸਕਦੀ ਹੈ, ਪਰ ਆਸ ਕੋਈ ਨਾ ਕੋਈ ਹਰ ਮਨੁੱਖ ਦੇ ਮਨ ਦੇ ਅੰਦਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੰਗੀ ਆਸਾ ਪੈਦਾ ਕਰਨ ਲਈ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਾਨੂੰ ਬਖਸ਼ਿਸ਼ ਕੀਤਾ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਹੈ ਜਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਬੈਠ ਕੇ ਸੁਣਦਾ ਹੈ, ਉਹਨੂੰ ਇਸ ਬਾਣੀ ਦਾ ਅਗੰਮੀ ਰਸ ਪ੍ਰਾਪਤ ਹੁੰਦਾ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦੀ ਆਸਾ ਵੀ ਹੈ। ਇਸ ਲਈ ਜਿਹੜੇ ਗੁਰਸਿੱਖ ਮਾਈ ਭਾਈ ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਕਰਦੇ ਹਨ ਜਾਂ ਕੀਰਤਨ ਸੁਣਦੇ ਹਨ, ਉਹਨਾਂ ਦੀ ਹਰ ਆਸਾ ਵੀ ਪੂਰੀ ਹੁੰਦੀ ਹੈ ਅਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣ ਦੀ ਆਸਾ ਵੀ ਪੈਦਾ ਹੋ ਜਾਂਦੀ ਹੈ, ਔਰ ਉਹ ਨਿਰਾਸ਼ਾ ਵਿੱਚੋਂ ਨਿਕਲ ਕੇ ਆਸ਼ਾਵਾਦੀ ਅਤੇ ਕੁਝ ਕਰ ਸਕਣ ਦੇ ਮਨੋਰਥ ਵਾਲੇ ਮਹਾਨ ਆਦਰਸ਼ਕ ਮਨੁੱਖ ਬਣ ਜਾਂਦੇ ਹਨ। ਜਿੱਥੋਂ ਤੱਕ ਸ੍ਰੀ ਆਸਾ ਜੀ ਦੀ ਵਾਰ ਦਾ ਸਿੱਖ ਇਤਿਹਾਸ ਨਾਲ ਸੰਬੰਧ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਕ ਪਟਨ ਵਿੱਚ ਗਏ ਔਰ ਉੱਥੇ ਬਾਬਾ ਫਰੀਦ ਜੀ ਦੇ ਪੋਤੇ ਚੇਲੇ ਸ਼ੇਖ ਬ੍ਰਹਮ ਦੇ ਨਾਲ ਕੁਛ ਪਰਮਾਰਥ ਦੀਆਂ ਵਿਚਾਰਾਂ ਹੋਈਆਂ ਔਰ ਕੁਝ ਇਤਿਹਾਸਕਾਰਾਂ ਦਾ ਅਤੇ ਜਿਹੜੀ ਪੁਰਾਤਨ ਜਨਮ ਸਾਖੀ ਹੈ ਉਹਦੇ ਅਨੁਸਾਰ ਉੱਥੇ ਸ੍ਰੀ ਆਸਾ ਜੀ ਦੀ ਵਾਰ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀ। ਜਿਹੜੇ 9 ਸਲੋਕ ਨੇ ਉਹ ਪਾਕ ਪਟਨ ਵਿੱਚ ਸ਼ੇਖ ਬ੍ਰਹਮ ਦੇ ਪ੍ਰਥਾਏ ਸਤਿਗੁਰੂ ਨੇ ਉਚਾਰਨ ਕੀਤੇ ਅਤੇ ਜਿਹੜੇ ਬਾਕੀ 15 ਸਲੋਕ ਨੇ, ਕਿਉਂਕਿ ਸ੍ਰੀ ਆਸਾ ਜੀ ਦੀ ਵਾਰ ਦੇ 24 ਸਲੋਕ ਅਤੇ ਪੌੜੀਆਂ ਹਨ, ਜਿਹੜੇ ਬਾਕੀ 15 ਸਲੋਕ ਨੇ ਉਹਨਾਂ ਦੇ ਬਾਰੇ ਪੁਰਾਤਨ ਜਨਮ ਸਾਖੀਆਂ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਉਹ ਲਾਹੌਰ ਦੁਨੀ ਚੰਦ, ਜੋ ਇੱਕ ਬਹੁਤ ਧਨਾੜ ਆਦਮੀ ਸੀ ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਅਨੰਨ ਸ਼ਰਧਾਲੂ ਬਣ ਚੁੱਕਿਆ ਸੀ, ਦੁਨੀ ਚੰਦ ਧੁੱਪੜ ਉਸਦੀ ਗੋਤ ਸੀ। 15 ਸ਼ਲੋਕ ਦੁਨੀ ਚੰਦ ਧੁੱਪੜ ਦੇ ਪ੍ਰਥਾਏ ਉਚਾਰਨ ਕੀਤੇ ਗਏ। ਇਹ ਤਾਂ ਹਨ ਕੁਝ ਇਤਿਹਾਸਕ ਗੱਲਾਂ, ਪਰ ਜਦੋਂ ਆਪਾਂ ਸ੍ਰੀ ਆਸਾ ਜੀ ਦੀ ਵਾਰ ਦੇ ਵਿਚਲੇ ਸਲੋਕ, ਮਹੱਲੇ, ਪੌੜੀਆਂ ਅਤੇ ਸਿਧਾਂਤ ਦੀ ਵਿਚਾਰ ਕਰਦੇ ਹਾਂ ਤਾਂ ਇਉਂ ਜਾਪਦਾ ਹੈ, ਇਹ ਵਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਵੀ ਕੋਈ ਜਗਿਆਸੂ ਸਾਹਮਣੇ ਆਇਆ ਉਸਨੂੰ ਉਪਦੇਸ਼ ਦਿੱਤਾ, ਜੋ ਜੋ ਉਪਦੇਸ਼ ਗੁਰੂ ਮਹਾਰਾਜ ਉਚਾਰਨ ਕਰਦੇ ਉਹਨੂੰ ਨਾਲ ਦੀ ਨਾਲ ਲਿਖਵਾ ਵੀ ਲੈਂਦੇ। ਆਸਾ ਹੱਥ ਕਿਤਾਬ ਕਸ਼ ਜੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਉੱਥੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ, ਜਿਹੜੀ ਕਿਤਾਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੋਲ ਰੱਖਦੇ ਸਨ ਉਹ ਆਪਣੀ ਉਚਾਰਨ ਕੀਤੀ ਹੋਈ ਤੁਰਕੀ ਬਾਣੀ ਦੀ ਹੀ ਪੋਥੀ ਹੋ ਸਕਦੀ ਹੈ। ਹੋਰ ਕਿਸੇ ਕਿਤਾਬ ਦਾ ਗੁਰੂ ਮਹਾਰਾਜ ਦੇ ਨਾਲ ਕੋਈ ਸੰਬੰਧ ਨਹੀਂ ਸੀ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਉਚਾਰਨ ਕਰਦੇ ਕਰਦੇ ਨਾਲ ਨਾਲ ਉਸਨੂੰ ਲਿਖਵਾਈ ਜਾਂਦੇ ਅਤੇ ਜਦੋਂ ਕੁਛ ਬਾਣੀ ਦਾ ਸੰਪੂਰਨ ਰੂਪ ਤਿਆਰ ਹੋ ਜਾਂਦਾ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸਨੂੰ ਬੜੀ ਸੋਹਣੀ ਤਰਤੀਬ ਦੇ ਕੇ ਅਤੇ ਉਹਨੂੰ ਸਹੀ ਰੂਪ ਦੇ ਵਿੱਚ ਲਿਖਤੀ ਰੂਪ ਦੇ ਦਿੰਦੇ। ਇਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਉਹੀ ਗੁਰਬਾਣੀ ਦੀ ਪੋਥੀ ਗੁਰੂ ਮਹਾਰਾਜ ਦੇ ਉੱਤਰਾਧਿਕਾਰੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਪ੍ਰਾਪਤ ਹੋਈ। ਉਸ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤਾ। ਫਿਰ ਉਹੀ ਗੁਰਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਈਆਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਅੱਗੇ ਉਹਨਾਂ ਦੇ ਸਪੁੱਤਰ ਬਾਬਾ ਮੋਹਨ ਜੀ ਕੋਲ ਪਹੁੰਚੀਆਂ। ਬਾਬਾ ਮੋਹਨ ਜੀ ਦੇ ਪਾਸੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੋਥੀਆਂ ਲੈ ਗਏ। ਫਿਰ ਇਹਨਾਂ ਪੋਥੀਆਂ ਤੋਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੁਰੂ ਹੋਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੀ ਪਹਿਲੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸੀ ਅਤੇ ਬਾਕੀ ਜਿਹੜੀ ਹੋਰ ਭਗਤਾਂ ਭੱਟਾਂ ਮਹਾਂਪੁਰਖਾਂ ਦੀ ਬਾਣੀ ਸੀ ਅਤੇ ਉਹਦੇ ਨਾਲ ਨਾਲ ਜਿਹੜੀ ਉਹਨਾਂ ਦੀ ਆਪਣੀ ਬਾਣੀ ਵੀ ਸੀ ਅਤੇ ਉਸਨੂੰ ਸਾਰੀ ਬਾਣੀ ਨੂੰ ਰਾਗਾਂ ਦੇ ਅਨੁਸਾਰ ਤਰਤੀਬ ਦੇ ਕੇ ਬੜੇ ਸੁੰਦਰ ਢੰਗ ਦੇ ਨਾਲ ਸੰਪਾਦਿਤ ਕਰਵਾਇਆ। ਜਿਹੜਾ ਬਾਣੀ ਦਾ ਸਰੂਪ ਇਸ ਵੇਲੇ ਸਿੱਖ ਪੰਥ ਕੋਲ ਮੌਜੂਦ ਹੈ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਣ ਹੈ। ਔਰ ਕੁਝ ਇਤਿਹਾਸਕਾਰਾਂ ਦਾ ਇਹ ਵੀ ਖਿਆਲ ਹੈ ਕਿ ਪਹਿਲਾਂ ਤਾਂ ਸਤਿਗੁਰੂ ਦੀ ਬਾਣੀ ਸਾਰੀ ਵਿਕੋ ਲਿਤਰੀ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਬਾਣੀ ਨੂੰ ਸੁੰਦਰ ਤਰਤੀਬ ਦੇ ਕੇ ਲਿਖਵਾਇਆ। ਇਸ ਲਈ ਸ੍ਰੀ ਆਸਾ ਜੀ ਦੀ ਵਾਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਹੁਣ ਰਾਗੀ ਸਿੰਘ ਕੀਰਤਨ ਕਰਦੇ ਹਨ ਔਰ ਪਹਿਲੇ ਪਹਿਲ ਸ੍ਰੀ ਆਸਾ ਜੀ ਦੀ ਵਾਰ ਦੀਆਂ ਪੌੜੀਆਂ ਦਾ ਹੀ ਕੀਰਤਨ ਹੋਇਆ ਕਰਦਾ ਸੀ ਅਤੇ ਫਿਰ ਨਾਲ ਸ਼ਲੋਕਾਂ ਦਾ ਕੀਰਤਨ ਆਰੰਭ ਹੋਇਆ, ਫਿਰ ਨਾਲ ਸੰਤਾਂ ਦਾ ਸ਼ਕੀਆਂ ਦਾ ਕੀਰਤਨ ਆਰੰਭ ਹੋਇਆ ਅਤੇ ਹੁਣ ਕੁਛ ਸਮੇਂ ਤੋਂ ਬਾਅਦ ਨਾਲ ਸ਼ਬਦ ਕੀਰਤਨ ਦਾ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਕੀਰਤਨ ਪ੍ਰਚਲਿਤ ਹੋਇਆ। ਇਹ ਤੇ ਸਮੇਂ ਸਮੇਂ ਨਾਲ ਇਸ ਦੇ ਨਾਲ ਵਾਧਾ ਹੁੰਦਾ ਗਿਆ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਮੇਸ਼ਾ ਅੰਮ੍ਰਿਤ ਵੇਲੇ 4 ਵਜੇ ਆਰੰਭ ਹੁੰਦਾ ਸੀ। ਤਕਰੀਬਨ ਸੂਰਜ ਦੇ ਟਿੱਕੇ ਨਿਕਲਣ ਦੇ ਸਮੇਂ ਪਹੁ ਫਟਾਲੇ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਸੀ ਅਤੇ ਜਿਵੇਂ ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਯਾਦਾ ਚੱਲ ਰਹੀ ਹੈ ਔਰ ਇਸ ਢੰਗ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹੀ ਹੋਣਾ ਚਾਹੀਦਾ। ਪਰ ਹੁਣ ਕੁਛ ਸਾਡੇ ਗੁਰੂ ਘਰਾਂ ਦੇ ਵਿੱਚ ਐਸੇ ਰਿਵਾਜ ਪੈ ਗਏ ਨੇ ਵੀ ਉਹ ਕਈ ਵਾਰੀ ਅੰਮ੍ਰਿਤ ਵੇਲੇ ਸੰਗਤਾਂ ਨਹੀਂ ਆਉਂਦੀਆਂ ਜਾਂ ਰਾਗੀ ਸਿੰਘ ਸੰਗਤਾਂ ਦੀ ਉਡੀਕ ਕਰਦੇ ਰਹਿੰਦੇ ਨੇ। ਫਿਰ ਉਹ ਦਿਨੇ ਕਈ ਵਾਰੀ 10-10 ਵਜੇ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ। ਪਰ ਇਹ ਜਿਹੜੀ ਸਾਡੀ ਪੁਰਾਣੀ ਕੀਰਤਨ ਦੀ ਰੌ ਰੀਤ ਹੈ ਇਹ ਉਹਦੇ ਪ੍ਰਤੀਕੂਲ ਗੱਲਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹੀ ਹੋਣਾ ਚਾਹੀਦਾ ਹੈ। ਸੋ ਰਹੋ ਵਿਚਾਰ ਔਰ ਇਹ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਾਜਿਕ ਪੱਖ ਤੋਂ ਵੀ ਧਾਰਮਿਕ ਪੱਖ ਤੋਂ ਵੀ ਅਤੇ ਰਾਜਨੀਤਿਕ ਪੱਖ ਤੋਂ ਵੀ ਕਰਮਕਾਂਡ ਦੇ ਪੱਖ ਤੋਂ ਵੀ ਅਧਿਆਤਮਿਕ ਪੱਖ ਤੋਂ ਵੀ ਆਤਮਾ ਅਤੇ ਪਰਮਾਤਮਾ ਦੇ ਪੱਖ ਤੋਂ ਵੀ ਗੱਲ ਕਿ ਜੀਵਨ ਦੇ ਹਰ ਪੱਖ ਤੋਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਬੜੇ ਕੀਮਤੀ ਉਪਦੇਸ਼ ਬਖਸ਼ਿਸ਼ ਕੀਤੇ ਹਨ ਅਤੇ ਖਾਸ ਕਰਕੇ ਗੁਰੂ ਮਹਾਰਾਜ ਨੇ ਇਹਦੇ ਵਿੱਚ ਪਖੰਡ ਦਾ ਵੀ ਖੰਡਨ ਕੀਤਾ। ਇਸ ਲਈ ਸਮੇਂ ਸਮੇਂ ਨਾਲ ਜਿਵੇਂ ਜਿਵੇਂ ਅੱਗੇ ਸੰਗਤਾਂ ਕਥਾ ਵਿਚਾਰ ਸੁਣੋਗੇ ਅਤੇ ਆਪਣੇ ਆਪ ਹੀ ਤੁਹਾਨੂੰ ਪਤਾ ਲੱਗਦਾ ਜਾਵੇਗਾ ਕਿ ਇਸ ਬਾਣੀ ਦਾ ਸਿਧਾਂਤ ਕਿੰਨਾ ਡੂੰਘਾ ਹੈ ਅਤੇ ਕਿੰਨਾ ਮਹਾਨ ਹੈ ਅਤੇ ਕਿੰਨਾ ਸਾਡੇ ਲਈ ਸਮਝਣਾ ਜ਼ਰੂਰੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਾਰ ਲਿਖੀ, ਪਰ ਇਹਦੇ ਬਾਰੇ ਵਿਦਵਾਨਾਂ ਨੇ ਇਹ ਵੀ ਵਿਚਾਰ ਕਲਮਬੰਦ ਕੀਤੇ ਨੇ। ਸ੍ਰੀ ਆਸਾ ਜੀ ਦੀ ਵਾਰ ਦੇ 60 ਸਲੋਕ ਨੇ ਅਤੇ 24 ਪੌੜੀਆਂ ਹਨ ਅਤੇ ਜਿਹੜੇ 60 ਸਲੋਕ ਨੇ ਉਹਨਾਂ ਦੇ ਵਿੱਚੋਂ 46 ਸਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਣੇ ਲਿਖੇ ਹੋਏ ਹਨ ਅਤੇ 14 ਸਲੋਕ ਗੁਰੂ ਅੰਗਦ ਦੇਵ ਮਹਾਰਾਜ ਦੇ ਇਹਦੇ ਵਿੱਚ ਲਿਖੇ ਗਏ। ਔਰ ਇਹ ਜਿਹੜੀ ਬਾਣੀ ਦੀ ਤਰਤੀਬ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਹੀ ਦਿੱਤੀ, ਇਹ ਗੱਲ ਸਪਸ਼ਟ ਹੁੰਦੀ ਹੈ। ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਵਾਰ ਦੇ ਆਰੰਭ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮਹਾਮੰਤਰ ਰੂਪ ਮੰਗਲਾਚਰਨ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਨਾਮ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਨਾਮ ਪ੍ਰਸਿੱਧ, ਕਰਤਾ ਪੁਰਖ, ਕਰਤਾ ਸਿਰਜਣਹਾਰ, ਪੁਰਖ ਵਿਆਪਕ ਸਰੂਪ, ਨਿਰਭਉ ਨਿਰਵੈਰ, ਉਹ ਅਕਾਲ ਪੁਰਖ ਵਾਹਿਗੁਰੂ ਹਰ ਕਿਸਮ ਦੇ ਡਰ ਤੋਂ ਰਹਿਤ, ਨਿਰਵੈਰ ਵੈਰ ਭਾਵ ਤੋਂ ਵੀ ਮੁਕਤ ਹੈ। ਅਕਾਲ ਮੂਰਤ, ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ, ਅਵਨਾਸ਼ੀ ਸਰੂਪ ਹੈ, ਸਤ ਸਰੂਪ ਹੈ, ਅਜੂਨੀ, ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਸੈਭੰ ਸੁਤੇ ਪ੍ਰਕਾਸ਼ ਰੂਪ ਹੈ, ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਮਹੱਲਾ ਪਹਿਲਾ, ਅੱਗੇ ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਇਹ ਪਵਿੱਤਰ ਆਸਾ ਜੀ ਦੀ ਵਾਰ ਲਿਖਦੇ ਹਨ ਵਾਰ ਸਲੋਕਾਂ ਨਾਲ। ਹਜ਼ੂਰ ਕਹਿੰਦੇ ਇਹ ਜਿਹੜੀ ਵਾਰ ਹੈ, ਕਿਉਂਕਿ ਵਾਰ ਕੇਵਲ ਪੌੜੀਆਂ ਨੂੰ ਹੀ ਆਖਿਆ ਜਾਂਦਾ ਸੀ, ਇਹ ਵਾਰ ਸਲੋਕਾਂ ਨਾਲ ਵੀ ਹੈ। ਇਹ ਹੈਡਿੰਗ ਸਤਿਗੁਰੂ ਮਹਾਰਾਜ ਨੇ ਇਸ ਲਈ ਲਿਖਿਆ ਹੈ, ਕੋਈ ਇਹ ਨਾ ਸਮਝ ਲਵੇ ਬਈ ਇਹ ਵਾਰ ਤੇ ਪੌੜੀਆਂ ਦੀ ਹੀ ਰਚਨਾ ਹੁੰਦੀ ਹੈ, ਬਈ ਇਹਦੇ ਵਿੱਚ ਸ਼ਲੋਕ ਕਿਵੇਂ ਲਿਖੇ ਗਏ। ਇਹ ਵਾਰ ਸ਼ਲੋਕਾਂ ਦੇ ਨਾਲ ਹੈ। ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਤੇ ਨਾਲ ਹੀ ਹਜ਼ੂਰ ਨੇ ਇਹ ਵੀ ਸਪਸ਼ਟ ਕਰ ਦਿੱਤਾ ਬਈ ਇਹ ਜਿਹੜੇ ਸ਼ਲੋਕ ਨੇ ਇਹ ਮਹੱਲੇ ਪਹਿਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਣੇ ਲਿਖੇ ਹੋਏ ਨੇ, ਇਹ ਜਿਹੜੇ ਲਫ਼ਜ਼ ਨੇ ਨਾ ਹੋਰ ਕਿਸੇ ਵੀ ਵਾਰ ਦੇ ਉੱਪਰ ਨਹੀਂ ਲਿਖੇ। ਇਹਨਾਂ 'ਤੇ ਜ਼ਰੂਰ ਆਇਆ ਹੈ ਵਾਰ ਸਲੋਕਾਂ ਨਾਲ, ਪਰ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹ ਜਿਹੜਾ ਸਿਰਲੇਖ ਹੈ, ਇਹ ਸ਼ਬਦ ਹੈ, ਇਹ ਕੇਵਲ ਸ੍ਰੀ ਆਸਾ ਜੀ ਦੀ ਵਾਰ ਦੇ ਹੀ ਆਰੰਭ ਦੇ ਵਿੱਚ ਲਿਖਿਆ ਮਿਲਦਾ, ਜਿਹੜਾ ਇਸ ਗੱਲ ਦੀ ਪੱਕੀ ਗਵਾਹੀ ਦਿੰਦਾ ਹੈ ਕਿ ਇਹ ਜਿਹੜੀ ਵਾਰ ਹੈ ਸ੍ਰੀ ਆਸਾ ਜੀ ਦੀ ਵਾਰ, ਇਹ ਪਹਿਲਾਂ ਹੀ ਸ਼ਲੋਕਾਂ ਦੇ ਸਹਿਤ ਗੁਰੂ ਨਾਨਕ ਸਾਹਿਬ ਜੀ ਨੇ ਆਪ ਉਚਾਰਨ ਕੀਤੀ ਅਤੇ ਲਿਖਵਾਈ। ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਪਰ ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਦੂਜੇ ਪਾਤਸ਼ਾਹ ਦੇ ਸ਼ਲੋਕ ਵੀ ਕੁਝ ਮਿਲਾਏ, ਪਰ ਪ੍ਰਧਾਨਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਹੀ ਸ਼ਲੋਕਾਂ ਦੀ ਹੈ। ਟੁੰਡੇ ਅਸ ਰਾਜਾ ਕੀ ਧੁਨੀ, ਇਹ ਜਿਹੜੇ ਲਫ਼ਜ਼ ਨੇ ਟੁੰਡੇ ਅਸ ਰਾਜਾ ਕੀ ਧੁਨੀ, ਇੱਕ ਟੁੰਡਾ ਅਸ ਰਾਜ ਹੋਇਆ ਉਹਦੀ ਵਾਰ ਦੀ ਧੁਨੀ 'ਤੇ ਸਤਿਗੁਰੂ ਨੇ ਇਹ ਵਾਰ ਉਚਾਰਨ ਕੀਤੀ। ਇਹ ਜਿਹੜਾ ਟੁੰਡਾ ਅਸਰਾਜ ਸੀ ਇਹ ਕੌਣ ਹੋਇਆ, ਇਹਦੇ ਬਾਰੇ ਜੋ ਕੁਝ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਉਹਦੇ ਬਾਰੇ ਮਹਾਂਪੁਰਖ ਵਿਦਿਆਰਥੀਆਂ ਨੂੰ ਇਹ ਪ੍ਰਸੰਗ ਸਰਵਣ ਕਰਵਾਉਂਦੇ ਸਨ ਇੱਕ ਰਾਜਾ ਸਾਰੰਗ ਹੋਇਆ ਹੈ ਔਰ ਉਸ ਰਾਜੇ ਨੇ ਵਡੇਰੀ ਉਮਰ ਦੇ ਵਿੱਚ ਇੱਕ ਨੌਜਵਾਨ ਰਾਣੀ ਦੇ ਨਾਲ ਵਿਆਹ ਕਰਵਾਇਆ। ਹੁਣ ਰਾਜਾ ਆਪ ਬਿਰਧ ਹੋ ਚੁੱਕਾ ਸੀ ਅਤੇ ਹੁਣ ਉਹ ਰਾਣੀ ਨੌਜਵਾਨ ਸੀ। ਉਸ ਰਾਜੇ ਦੇ ਪੁੱਤਰ ਵੀ ਨੌਜਵਾਨ ਸਨ ਔਰ ਉਹਨਾਂ ਦੇ ਵਿੱਚੋਂ ਜਿਹੜਾ ਅਸ ਸਾਰੰਗ ਰਾਜੇ ਦਾ ਪੁੱਤਰ ਸੀ ਉਹ ਬੜਾ ਧਰਮੀ ਅਤੇ ਸਦਾਚਾਰੀ ਸੀ। ਦੱਸਦੇ ਨੇ ਜਿਹੜੀ ਸਾਰੰਗ ਰਾਜੇ ਦੀ ਨਵੀਂ ਰਾਣੀ ਸੀ, ਹੁਣ ਉਸਨੇ ਸੋਚਿਆ ਵੀ ਰਾਜਾ ਤੇ ਬਿਰਧ ਹੋ ਗਿਆ ਹੈ, ਇਸ ਲਈ ਮੈਨੂੰ ਜਿਹੜਾ ਰਾਜੇ ਦਾ ਪੁੱਤਰ ਹੈ ਉਹ ਨੌਜਵਾਨ ਹੈ ਜਿਸਦਾ ਨਾਮ ਅਸਰਾਜ ਇੱਥੇ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਮੈਨੂੰ ਉਹਦੇ ਨਾਲ ਸ਼ਾਦੀ ਕਰਵਾ ਲੈਣੀ ਚਾਹੀਦੀ ਹੈ। ਅਤੇ ਉਸਨੇ ਅਸ ਰਾਜੇ ਦੇ ਪੁੱਤਰ ਨੂੰ ਮਜਬੂਰ ਕਰਨ ਦੇ ਲਈ ਬੜੇ ਯਤਨ ਕੀਤੇ, ਬੜੇ ਚਰਿੱਤਰ ਖੇਡੇ, ਪਰ ਅਸ ਰਾਜਾ ਧਰਮੀ ਸੀ। ਉਹ ਕਹਿਣ ਲੱਗਾ, ਦੇਖ ਭਾਵੇਂ ਤੇਰੀ ਉਮਰ ਛੋਟੀ ਹੈ ਚਾਹੇ ਵੱਡੀ ਹੈ, ਤੂੰ ਮੇਰੇ ਪਿਤਾ ਰਾਜੇ ਦੇ ਘਰ ਆਈ ਹੈ, ਤੂੰ ਮੇਰੀ ਧਰਮ ਦੀ ਮਾਂ ਹੈ, ਇਸ ਲਈ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਵਾ ਸਕਦਾ। ਜਦੋਂ ਅਸ ਨਾ ਹੀ ਮੰਨਿਆ ਤਾਂ ਉਸ ਰਾਣੀ ਨੇ ਕ੍ਰੋਧ ਵਿੱਚ ਆ ਕੇ ਬੜਾ ਵੱਡਾ ਇੱਕ ਚਰਿੱਤਰ ਕੀਤਾ, ਆਪਣੇ ਕੱਪੜੇ ਪਾੜ ਲਏ, ਹੋਰ ਬੜਾ ਡਰਾਮਾ ਕੀਤਾ। ਅਤੇ ਜਦੋਂ ਰਾਜਾ ਰਾਣੀ ਕੋਲ ਆਇਆ ਤਾਂ ਰਾਣੀ ਨੇ ਰਾਜੇ ਨੂੰ ਭੜਕਾ ਦਿੱਤਾ, ਕਹਿਣ ਲੱਗੀ, ਦੇਖ ਤੇਰੇ ਪੁੱਤਰ ਅਸ ਨੇ ਮੇਰੇ ਨਾਲ ਬੜੀ ਬਦਸਲੂਕੀ ਕੀਤੀ ਹੈ, ਮੈਂ ਉਹਦੀ ਮਾਂ ਦੇ ਥਾਂ ਲੱਗਦੀ ਸੀ, ਉਸਨੇ ਮੇਰੇ ਨਾਲ ਜਿਆਦਤੀ ਕੀਤੀ ਹੈ, ਝੂਠਾ ਦੋਸ਼ ਰਾਜੇ ਦੇ ਪੁੱਤਰ 'ਤੇ ਲਾ ਦਿੱਤਾ। ਹੁਣ ਰਾਜੇ ਨੇ ਕੋਈ ਬਹੁਤੀ ਜਾਂਚ ਪੜਤਾਲ ਨਾ ਕੀਤੀ। ਅਖੀਰ ਦੇ ਉੱਤੇ ਜਦੋਂ ਕੋਈ ਜਾਂਚ ਪੜਤਾਲ ਪੂਰੀ ਨਾ ਹੋ ਸਕੀ ਤਾਂ ਰਾਜੇ ਨੇ ਗੁੱਸੇ ਵਿੱਚ ਆ ਕੇ ਆਪਣੇ ਵਜ਼ੀਰਾਂ ਨੂੰ ਸੱਦਿਆ ਅਤੇ ਵਜ਼ੀਰ ਦੀ ਡਿਊਟੀ ਲਾ ਦਿੱਤੀ, ਬਈ ਇਹ ਜਿਹੜਾ ਮੇਰਾ ਪੁੱਤਰ ਅਸ ਹੈ, ਬਈ ਇਸਨੇ ਜੋ ਇਹ ਕਰਤੂਤ ਕੀਤੀ ਹੈ, ਦੋਸ਼ ਭਾਵੇਂ ਝੂਠਾ ਹੀ ਸੀ, ਪਰ ਰਾਜੇ ਨੇ ਆਪਣੇ ਵੱਲੋਂ ਹੁਕਮ ਦੇ ਦਿੱਤਾ ਕਿ ਇਸ ਨੂੰ ਜਾਨੋਂ ਮਾਰ ਕੇ ਅਤੇ ਜਲਾਦਾਂ ਨੂੰ ਹੁਕਮ ਦਿਓ, ਇਹਦਾ ਕੋਈ ਨਾ ਕੋਈ ਅੰਗ ਕੱਟ ਕੇ ਮੈਨੂੰ ਲਿਆ ਕੇ ਦਿਖਾਉਣ, ਪਰ ਇਸ ਗੱਲ ਦਾ ਕਿਸੇ ਹੋਰ ਬਾਹਰ ਦੁਨੀਆ ਨੂੰ ਪਤਾ ਨਾ ਲੱਗ ਸਕੇ। ਹੁਣ ਵਜ਼ੀਰ ਨੇ ਇਸ ਗੱਲ ਦੀ ਪੜਤਾਲ ਕੀਤੀ, ਸਾਰੰਗ ਰਾਜੇ ਦਾ ਪੁੱਤਰ ਅਸ ਬਿਲਕੁਲ ਬੇਕਸੂਰ ਸੀ, ਬਿਲਕੁਲ ਨਿਰਦੋਸ਼ ਸੀ, ਅਤੇ ਵਜ਼ੀਰ ਨੇ ਜਲਾਦਾਂ ਨੂੰ ਕਹਿ ਦਿੱਤਾ, ਭਾਵੇਂ ਠੀਕ ਹੈ ਰਾਜੇ ਨੇ ਇਹ ਹੁਕਮ ਦਿੱਤਾ ਹੈ ਕਿ ਅਸ ਰਾਜ ਨੂੰ ਜਾਨੋਂ ਮਾਰ ਕੇ ਉਹਦੀ ਕੋਈ ਨਾ ਕੋਈ ਨਿਸ਼ਾਨੀ ਮੈਨੂੰ ਲਿਆ ਕੇ ਦਿਖਾਈ ਜਾਵੇ, ਪਰ ਤੁਸੀਂ ਇਹਨੂੰ ਜਾਨੋਂ ਨਾ ਮਾਰਿਓ ਕਿਉਂਕਿ ਇਹ ਬੇਕਸੂਰ ਹੈ। ਹਾਂ, ਤੁਸੀਂ ਇਹਦਾ ਕੋਈ ਨਾ ਕੋਈ ਇੱਕ ਅੰਗ ਕੱਟ ਕੇ ਰਾਜੇ ਨੂੰ ਦਿਖਾ ਦਿਓ ਤਾਂ ਕਿ ਰਾਜੇ ਦੀ ਤਸੱਲੀ ਵੀ ਹੋ ਜਾਵੇ ਅਤੇ ਇਹਦੀ ਵੀ ਜਾਨ ਬਚ ਜਾਵੇ। ਜਲਾਦ ਕਹਿਣ ਲੱਗੇ, ਚਲੋ ਸਤ ਬਚਨ। ਉਹ ਜਲਾਦ ਰਾਜੇ ਦੇ ਪੁੱਤਰ ਅਸ ਨੂੰ ਰਾਤ ਨੂੰ ਜੰਗਲ ਦੇ ਵਿੱਚ ਲੈ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਉਸ ਦਾ ਹੱਥ ਕੱਟਿਆ, ਜਾਨੋਂ ਨਾ ਮਾਰਿਆ। ਉਸਦਾ ਹੱਥ ਕੱਟ ਕੇ ਉੱਥੇ ਨੇੜੇ ਇੱਕ ਖੂਹ ਸੀ ਅਤੇ ਉਸ ਖੂਹ ਦੇ ਵਿੱਚ ਸੁੱਟ ਕੇ, ਉਹਦੇ ਵਿੱਚ ਪਾਣੀ ਤਾਂ ਹੈ ਨਹੀਂ ਸੀ, ਉਹ ਸੁੱਕਾ ਖੂਹ ਸੀ, ਉਸ ਖੂਹ ਦੇ ਵਿੱਚ ਸੁੱਟ ਕੇ ਉਹ ਵਾਪਸ ਆ ਗਏ ਅਤੇ ਰਾਜੇ ਨੂੰ ਆ ਕੇ ਉਸਦਾ ਇੱਕ ਹੱਥ ਕੱਟ ਕੇ ਲੈ ਆਏ, ਸਾਨੂੰ ਹੱਥ ਦਿਖਾਇਆ, ਕਹਿਣ ਲੱਗੇ, ਮਹਾਰਾਜ ਅਸੀਂ ਅਸ ਰਾਜ ਦਾ ਫਸਤਾ ਵੱਢ ਦਿੱਤਾ। ਰਾਜਾ ਸਾਰੰਗ ਚਲੋ ਇਸ ਗੱਲ 'ਤੇ ਸੰਤੁਸ਼ਟ ਹੋ ਗਿਆ, ਬਈ ਠੀਕ ਹੈ, ਜੋ ਮੈਂ ਕਰਨਾ ਚਾਹੁੰਦਾ ਸੀ ਉਹ ਕੰਮ ਹੋ ਗਿਆ। ਪਰ ਦੱਸਦੇ ਨੇ ਉੱਧਰ ਕੋਈ ਵਣਜਾਰਿਆਂ ਦਾ, ਵਪਾਰੀਆਂ ਦਾ ਕੋਈ ਕਾਫਲਾ ਆਇਆ ਔਰ ਉਹਨਾਂ ਨੇ ਉਸ ਖੂਹ ਦੇ ਉੱਤੇ ਆ ਕੇ ਪੜਾਓ ਕੀਤਾ, ਮੁਕਾਮ ਕੀਤਾ, ਅਤੇ ਉਹਨਾਂ ਨੇ ਜਦੋਂ ਅਚਾਨਕ ਉਸ ਖੂਹ ਵੱਲ ਨਿਗਾਹ ਮਾਰੀ ਪਾਣੀ ਦੇਖਣ ਵਾਸਤੇ, ਅਤੇ ਉਹਦੇ ਵਿੱਚ ਉਹ ਅਸਰਾਜ ਸੀ। ਔਰ ਉਹਦਾ ਹੱਥ ਕੱਟਿਆ ਹੋਇਆ ਲਹੂ ਲੁਹਾਨ ਪਿਆ ਸੀ ਤੇ ਉਹਨਾਂ ਵਣਜਾਰਿਆਂ ਨੇ ਤਰਸ ਵਿੱਚ ਆ ਕੇ ਉਸ ਨੂੰ ਬਾਹਰ ਕੱਢਿਆ, ਪਰ ਉਹ ਹਾਲੇ ਜਿਉਂਦਾ ਸੀ। ਔਰ ਉਸ ਅਸਰਾਜ ਨੂੰ ਵਣਜਾਰਿਆਂ ਨੇ ਆਪਣੇ ਨਾਲ ਹੀ ਰੱਖ ਲਿਆ, ਉਹਦੀ ਮਰਹਮ ਪੱਟੀ ਕੀਤੀ ਤੇ ਆਖਰ ਉਹਦਾ ਜ਼ਖਮ ਠੀਕ ਹੋ ਗਿਆ। ਪਹਿਲਾਂ ਤੇ ਆਸ ਬਿਲਕੁਲ ਠੀਕ ਠਾਕ ਸੀ, ਪਰ ਜਦੋਂ ਉਸਦਾ ਹੱਥ ਕੱਟਿਆ ਗਿਆ ਉਸ ਨੂੰ ਟੁੰਡਾ ਆਸ ਲੋਕੀ ਕਹਿਣ ਲੱਗ ਪਏ। ਤੇ ਫਿਰ ਕੀ ਹੋਇਆ, ਉਹ ਜਿਹੜੇ ਵਣਜਾਰੇ ਸਨ ਵਪਾਰ ਕਰਨ ਦੇ ਲਈ ਕਦੇ ਇੱਕ ਸ਼ਹਿਰ ਕਦੇ ਦੂਜੇ ਸ਼ਹਿਰ ਜਾਂਦੇ, ਤੇ ਇੱਕ ਦਿਨ ਕਿਸੇ ਸ਼ਹਿਰ ਵਿੱਚ ਗਏ ਔਰ ਉੱਥੇ ਇੱਕ ਕੋਈ ਧੋਬੀ ਸੀ, ਉਸ ਧੋਬੀ ਦੇ ਘਰ ਸੰਤਾਨ ਨਹੀਂ ਸੀ ਤੇ ਉਸਨੇ ਇਹਨਾਂ ਵਣਜਾਰਿਆਂ ਨੂੰ ਆਖਿਆ ਬਈ ਆਹ ਜਿਹੜਾ ਤੁਹਾਡੇ ਕੋਲੇ ਟੁੰਡਾ ਇੱਕ ਨੌਜਵਾਨ ਹੈ, ਜੇ ਤੁਸੀਂ ਇਹ ਮੈਨੂੰ ਦੇ ਦੇਵੋ ਕਿਉਂਕਿ ਮੇਰੇ ਘਰ ਸੰਤਾਨ ਨੇ। ਉਹ ਕਹਿਣ ਲੱਗੇ ਸੀ ਇਉਂ ਤੇ ਨਹੀਂ ਦੇਣਾ ਕਿਉਂਕਿ ਵਪਾਰੀ ਸਨ, ਕਹਿੰਦੇ ਤੂੰ ਮੁੱਲ ਖਰੀਦ ਸਕਦੇ। ਪੁਰਾਣੇ ਸਮੇਂ ਦੇ ਵਿੱਚ ਮਨੁੱਖਾਂ ਦਾ ਵੀ ਵਪਾਰ ਹੁੰਦਾ ਸੀ। ਉਹ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਧੋਬੀ ਨੇ ਕੁਛ ਮਾਇਆ ਦਿੱਤੀ ਤੇ ਅਸ ਨੂੰ ਖਰੀਦ ਲਿਆ। ਹੁਣ ਅਸ ਦਾ ਕੰਮ ਕੀ ਸੀ, ਧੋਬੀਆਂ ਦੇ ਘਰੇ ਰਹਿੰਦਾ ਤੇ ਧੋਬੀਆਂ ਦਾ ਕੰਮ ਹੁੰਦਾ ਕੱਪੜੇ ਧੋਣੇ, ਤੇ ਜਿਹੜਾ ਇਸਦਾ ਪਿਤਾ ਬਣਿਆ ਸੀ ਧੋਬੀ ਔਰ ਉਸਨੇ ਵੀ ਇੱਕ ਕਿਸੇ ਗੱਡੀ ਉੱਤੇ ਕੱਪੜੇ ਲੱਦ ਦੇਣੇ, ਉਹਨੂੰ ਬੈਲ ਜੋੜ ਕੇ ਇਹਨੂੰ ਹੱਕਣ ਵਾਸਤੇ ਲਾ ਦੇਣਾ ਔਰ ਇਹ ਅਸਰਾਜ ਧੋਬੀ ਦੇ ਘਰੇ ਕੱਪੜੇ ਧੋਣ ਦਾ ਕੰਮ ਹੁੰਦਾ ਹੀ ਸੀ, ਉਹਦੇ ਵਿੱਚ ਹੱਥ ਵੜਾਉਣ ਲੱਗ ਪਿਆ, ਕੱਪੜੇ ਲੱਦ ਕੇ ਲੈ ਜਾਇਆ ਕਰੇ, ਧੋ ਕੇ ਸੁਕਾ ਕੇ ਫਿਰ ਉਹਨਾਂ ਨੂੰ ਗੱਡੇ ਤੇ ਰੱਖ ਕੇ ਵਾਪਸ ਲੈ ਆਵੇ, ਲੋਕਾਂ ਨੂੰ ਘਰੋ ਘਰੀ ਦੇ ਆਵੇ। ਇਸ ਢੰਗ ਦੇ ਨਾਲ ਇਹ ਉੱਥੇ ਆਪਣੀ ਕਿਰਤ ਵਿੱਚ ਰੁੱਝ ਗਿਆ। ਦੱਸਦੇ ਨੇ ਕੁਛ ਸਮਾਂ ਪਾ ਕੇ ਉਹ ਸ਼ਹਿਰ ਦਾ ਰਾਜਾ ਚੜ੍ਹਾਈ ਕਰ ਗਿਆ। ਉਸ ਰਾਜੇ ਦੇ ਘਰ ਦੇ ਵਿੱਚ ਵੀ ਸੰਤਾਨ ਨਹੀਂ ਸੀ ਤੇ ਜਿਹੜੇ ਵਜ਼ੀਰ ਸਨ ਬੜੇ ਧਰਮੀ ਸਨ। ਉਹਨਾਂ ਵਜ਼ੀਰਾਂ ਨੇ ਸਲਾਹ ਕੀਤੀ, ਕਹਿਣ ਲੱਗੇ ਜੇ ਹੁਣ ਅਸੀਂ ਰਾਜ ਪਾਕ ਸੰਭਾਲਦੇ ਹਾਂ ਇਹ ਗੱਲ ਬੜੀ ਅਯੋਗ ਹੈ, ਰਾਜੇ ਦੇ ਘਰ ਕੋਈ ਸੰਤਾਨ ਨਹੀਂ, ਹੁਣ ਇਹ ਰਾਜ ਪਾਕ ਕਿਸ ਨੂੰ ਦਿੱਤਾ ਜਾਵੇ। ਅਖੀਰ ਉਹਨਾਂ ਫੈਸਲਾ ਕੀਤਾ ਬਈ ਇਹ ਰਾਜ ਕਿਸੇ ਰੱਬ ਦੇ ਭੇਜੇ ਹੋਏ ਮਨੁੱਖ ਨੂੰ ਦਿੱਤਾ ਜਾਣਾ ਚਾਹੀਦਾ। ਉਹਨਾਂ ਵਜ਼ੀਰਾਂ ਨੇ ਸਲਾਹ ਕੀਤੀ ਆਪਾਂ ਇਉਂ ਕਰਾਂਗੇ, ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਸਾਡੇ ਸ਼ਹਿਰ ਦਾ ਵੱਡਾ ਦਰਵਾਜ਼ਾ ਹੈ ਔਰ ਉਹ ਰਾਤ ਨੂੰ ਬੰਦ ਹੋਇਆ ਕਰਦਾ ਸੀ, ਤੇ ਆਪਾਂ ਪਹੁ ਫਟਾਲੇ ਦੇ ਨਾਲ ਉੱਥੇ ਜਾਵਾਂਗੇ। ਜਿਹੜਾ ਆਦਮੀ ਪਹਿਲਾਂ ਮਿਲ ਗਿਆ, ਜਿਸਨੇ ਦਰਵਾਜ਼ੇ ਨੂੰ ਪਹਿਲਾਂ ਆ ਕੇ ਹੱਥ ਲਾਇਆ ਤੇ ਦਰਵਾਜ਼ਾ ਕੁੰਡਾ ਖੁੱਲ ਗਿਆ, ਤੇ ਅਸੀਂ ਉਹਨੂੰ ਆਪਣਾ ਰਾਜਾ ਮੰਨ ਲਵਾਂਗੇ, ਉਹਨੂੰ ਰਾਜ ਦਾ ਤਿਲਕ ਦਿੱਤਾ ਜਾਵੇਗਾ। ਅਚਾਨਕ ਜਿਹੜਾ ਟੁੰਡਾ ਆਸੀ ਔਰ ਉਹ ਗੱਡੇ ਤੇ ਬਸਰ ਲੱਦ ਕੇ ਉਹ ਉੱਥੇ ਆ ਨਿਕਲਿਆ। ਜਦੋਂ ਉਸਨੇ ਟੁੰਡ ਲਾਇਆ ਤੇ ਕੁੰਡਾ ਖੁੱਲ ਗਿਆ, ਦਰਵਾਜ਼ਾ ਵੀ ਖੁੱਲ ਗਿਆ ਤੇ ਵਜ਼ੀਰਾਂ ਨੇ ਉਸਨੂੰ ਰਾਜਾ ਬਣਾ ਦਿੱਤਾ। ਹੁਣ ਉਹ ਜਿਹੜਾ ਹੈ ਪਹਿਲਾਂ ਵੀ ਰਾਜੇ ਦਾ ਪੁੱਤਰ ਸੀ, ਪਰ ਆਪਣੀ ਕਿਸੇ ਕਰਮ ਗਤੀ ਅਨੁਸਾਰ ਉਹਦਾ ਹੱਥ ਕੱਟਿਆ ਗਿਆ, ਵਣਜਾਰਿਆਂ ਦੇ ਨਾਲ ਵੀ ਰਹਿਣਾ ਪਿਆ। ਹੁਣ ਧੋਬੀਆਂ ਦੇ ਘਰ ਦਿਨ ਕਟੀ ਕਰ ਰਿਹਾ ਸੀ, ਪਰ ਇਸਦੇ ਕਰਮਾਂ ਦੇ ਵਿੱਚ ਰਾਜ ਸੀ। ਹੁਣ ਜਦੋਂ ਰਾਜੇ ਦੀ ਥਾਂ ਤੇ ਇਸ ਟੁੰਡੇ ਅਸ ਨੂੰ ਰਾਜ ਮਿਲ ਗਿਆ, ਫਿਰ ਉਹਨੂੰ ਟੁੰਡਾ ਅਸ ਰਾਜ ਇਹ ਡਿਗਰੀ ਇਹ ਪਦਵੀ ਪ੍ਰਾਪਤ ਹੋ ਗਈ। ਪਹਿਲਾਂ ਇਸਦਾ ਕੇਵਲ ਨਾਮ ਅਸ ਸੀ, ਹੱਥ ਕੱਟਣ ਤੋਂ ਟੁੰਡਾ ਨਾਮ ਪੈ ਗਿਆ, ਜਦੋਂ ਰਾਜਾ ਬਣਿਆ ਫਿਰ ਟੁੰਡੇ ਅਸ ਰਾਜ ਦੀ ਉਪਾਧੀ ਨਾਲ ਸਨਮਾਨਿਤ ਹੋਇਆ।